ਕਰ ਕਿਰਪਾ ਆਪਣਾ ਦਰਸ ਦੀ ਜੈ ਜਸ ਗਾਵੋ ਨਿਸਿਆਰ ਭੋਰ।
ਹੇ ਵਾਹਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਇਹ ਮੇਰੀ ਅਰਦਾਸ ਹੈ, ਕਰ ਕਿਰਪਾ ਆਪਣਾ ਦਰਸ ਦੀ ਜੈ। ਕਿਰਪਾ ਕਰੋ ਮੈਨੂੰ ਤੁਸੀਂ ਆਪਣਾ ਦਰਸ਼ਨ ਬਖਸ਼ਿਸ਼ ਕਰ ਦਿਓ। ਇਹ ਸਭ ਤੋਂ ਵੱਡੀ ਦਾਤ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਦਰਸ਼ਨ ਦਿਓ। ਜਸ ਗਾਵੋ ਨਿਸ ਅਰ ਭੋਰ, ਮੈਂ ਨਿਸ ਦਾ ਅਰਥ ਰਾਤ ਵੀ ਤੇ ਭੋਰ ਦਾ ਅਰਥ ਹੈ ਸਵੇਰ, ਭਾਵ ਦਿਨ ਵੇਲੇ। ਮੈਂ ਦਿਨ ਰਾਤ ਆਪ ਜੀ ਦਾ ਜਸ ਹੀ ਗਾਉਂਦਾ ਰਵਾਂ।
ਕੇਸ ਸੰਗ ਦਾਸ ਪਗ ਝਾਰਾਂ, ਇਹ ਮਨੋਰਥ ਮੋਰ।
ਇਹ ਵਾਹਿਗੁਰੂ ਜੀ, ਇਹ ਮੇਰੇ ਮਨ ਦਾ ਸੰਕਲਪ ਹੈ, ਇਹ ਮੇਰੇ ਮਨ ਦਾ ਦ੍ਰਿੜ ਖਿਆਲ ਹੈ। ਕੇ ਸੰਗ ਦਾਸ ਪਗ ਝਾਰੋਂ, ਜਿਹੜੇ ਤੁਹਾਡੇ ਦਾਸ ਨੇ। ਹਰ ਕਾ ਸੇਵਕ ਸੂ ਹਰ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਤੁਹਾਡੇ ਦਾਸ ਨੇ, ਮੈਂ ਆਪਣੇ ਕੇਸਾਂ ਦੇ ਨਾਲ ਉਹਨਾਂ ਦੇ ਚਰਨ ਝਾੜਾਂ। ਇਹ ਮੇਰੇ ਮਨ ਦਾ ਸੰਕਲਪ ਹੈ, ਇਹ ਮੇਰੇ ਮਨ ਦਾ ਫੁਰਨਾ ਹੈ। ਇੰਨੀ ਨਿਮਰਤਾ, ਇੰਨੀ ਭਾਵਨਾ, ਇੰਨੀ ਹਲੀਮੀ, ਇੰਨੀ ਸੇਵਾ ਭਾਵਨਾ ਮੇਰੇ ਅੰਦਰ ਪੈਦਾ ਹੋ ਜਾਵੇ ਕਿ ਮੈਂ ਆਪ ਜੀ ਦੇ ਦਾਸਾਂ ਦੇ ਕੇਸਾਂ ਦੇ ਨਾਲ ਪੈਰ ਝਾੜਾਂ। ਕਿੱਡੀ ਵੱਡੀ ਸ਼ਰਧਾ ਭਾਵਨਾ ਦੀ ਹੱਦ ਹੀ ਗੁਰੂ ਮਹਾਰਾਜ ਨੇ ਕਰ ਦਿੱਤੀ। ਇਹ ਗੱਲਾਂ ਕੇਵਲ ਕਹਿਣ ਦੀਆਂ ਹੀ ਨਹੀਂ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਦਾੜਾ ਬਹੁਤ ਲੰਬਾ ਸੀ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਜੋ ਉਦਾਸੀ ਸੰਪਰਦਾਇ ਦੇ ਨਿਰਮਾਤਾ ਸਨ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬਾਠ ਪਿੰਡ ਦੇ ਵਿੱਚ ਗਏ ਤੇ ਗੁਰੂ ਰਾਮਦਾਸ ਮਹਾਰਾਜ ਦਾ ਲੰਬਾ ਦਾੜਾ ਵੇਖ ਕੇ ਬਾਬਾ ਸ੍ਰੀ ਚੰਦ ਜੀ ਨੇ ਇੱਕ ਕਟਾਕਸ਼ ਕੀਤਾ, ਇੱਕ ਵਿਅੰਗ ਕਸਿਆ। ਕਹਿਣ ਲੱਗੇ, ਤੁਸੀਂ ਏਡਾ ਵੱਡਾ ਦਾੜਾ ਕਾਹਦੇ ਲਈ ਵਧਾਇਆ? ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਦਾੜਾ ਹੱਥਾਂ ਵਿੱਚ ਪਕੜ ਕੇ ਬਾਬਾ ਜੀ ਦੇ ਚਰਨ ਝਾੜਨ ਲੱਗ ਪਏ ਕਿ ਸੰਗ ਦਾਸ ਪਗ ਚਾਰੋਂ, ਮਹਾਰਾਜ ਇਹ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਹੀ ਏਡਾ ਵੱਡਾ ਦਾੜਾ ਵਧਾਇਆ ਹੈ। ਤੇ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਪ੍ਰਸੰਨ ਹੋ ਕੇ ਆਖਿਆ, ਆਹੀ ਗੁਣ ਨੇ ਜਿਨ੍ਹਾਂ ਦੁਆਰਾ ਤੁਹਾਨੂੰ ਗੁਰਿਆਈ ਪ੍ਰਾਪਤ ਹੋਈ ਹੈ, ਪਰ ਇਹ ਗੁਣ ਸਾਰਿਆਂ ਵਿੱਚ ਨਹੀਂ ਆ ਸਕਦੇ, ਇਸੇ ਲਈ ਅਸੀਂ ਖਾਲੀ ਰਹਿ ਗਏ। ਇਹ ਨਿਮਰਤਾ ਅਤੇ ਹਲੀਮੀ ਆਦਿਕ ਐਸੇ ਗੁਣ ਹੁੰਦੇ ਨੇ ਜਿਨ੍ਹਾਂ ਦੁਆਰਾ ਪਰਮੇਸ਼ਰ ਦੀ ਮਿਹਰ ਹੁੰਦੀ ਹੈ। ਕੇ ਸੰਗ ਦਾਸ ਪਗ ਚਾਰੋਂ, ਇਹ ਮਨੋਰਥ ਮੇਰ। ਸਤਿਗੁਰੂ ਕਹਿੰਦੇ ਨੇ, ਇਹ ਮੇਰੇ ਮਨ ਦਾ ਸੰਕਲਪ ਹੈ ਕਿ ਮੈਂ ਇਹਨਾਂ ਕੇਸਾਂ ਦੇ ਨਾਲ ਆਪ ਜੀ ਦੇ ਦਾਸਾਂ ਦੇ ਚਰਨ ਝਾੜਦਾ ਰਵਾਂ।
ਠਾਕੁਰ ਤੁਝ ਬਿਨ ਬੀਆ ਨਾ ਹੋਰ, ਚਿਤ ਚਿਤ ਵੋ ਹਰ ਰਸਨ ਅਰਾਧਾਂ, ਨਿਰਖੋ ਤੁਮਰੀ ਓਰ ਰਹਾਉ।
ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਹੋਰ ਮੇਰਾ ਕੋਈ ਵੀ ਆਸਰਾ ਨਹੀਂ ਹੈ। ਮੈਂ ਤੁਹਾਨੂੰ ਹੀ ਆਪਣੇ ਚਿਤ ਵਿੱਚ ਚਿਤਵਦਾ ਹਾਂ। ਹਰ ਰਸਨ ਅਰਾਧਾਂ, ਤੇ ਰਸਨਾ ਦੁਆਰਾ ਵੀ ਮੈਂ ਆਪ ਜੀ ਨੂੰ ਹੀ ਆਰਾਧ ਰਿਹਾ ਹਾਂ। ਨਿਰਖੋ ਤੁਮਰੀ ਓਰ, ਤੇ ਹਰ ਵੇਲੇ ਮੈਂ ਤੁਹਾਡੇ ਵੱਲ ਹੀ ਤੱਕਦਾ ਰਹਿਣਾ ਹਾਂ।
ਦਇਆਲ ਪੁਰਖ ਸਰਬ ਕੇ ਠਾਕੁਰ, ਬਿਨੋ ਕਰੋ ਕਰ ਜੋਰ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹੇ ਦਇਆ ਦੇ ਕਰ ਪੁਰਖ ਵਿਆਪਕ ਸਰੂਪ ਵਾਹਿਗੁਰੂ ਜੀ, ਮੈਂ ਤੁਸੀਂ ਸਾਰਿਆਂ ਦੇ ਮਾਲਕ ਹੋ। ਬਿਨੋ ਕਰੋ ਕਰ ਜੋਰ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਦੇ ਵਿੱਚ, ਬਿਨੋ ਦਾ ਅਰਥ ਹੈ ਬੇਨਤੀ ਕਰਦਾ ਹਾਂ। ਹੇ ਦਿਆਲੂ ਪੁਰਖ, ਪੂਰਨ ਦਿਆਲੂ ਸਰੂਪ, ਸਾਰਿਆਂ ਦੇ ਮਾਲਕ ਵਾਹਿਗੁਰੂ ਜੀ, ਮੈਂ ਦੋਵੇਂ ਹੱਥ ਜੋੜ ਕੇ ਅਥਵਾ ਮਨ ਬੁੱਧ ਦੋਵੇਂ ਹੱਥ ਜੋੜ ਕੇ, ਮਨ ਬੁੱਧੀ ਰੂਪ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦਾ ਹਾਂ।
ਨਾਮ ਜਪੈ ਨਾਨਕ ਦਾਸ ਤੁਮਰੋ, ਉਧਰ ਸਿਆਖੀ ਫੋਰ।
ਮਹਾਰਾਜ, ਕਿਰਪਾ ਕਰੋ, ਇਹ ਤੁਹਾਡਾ ਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਕਹਿੰਦੇ ਨੇ, ਇਹ ਨਾਨਕ ਦਾਸ, ਇਹ ਤੁਹਾਡਾ ਦਾਸ ਹਮੇਸ਼ਾ ਲਈ ਆਪ ਜੀ ਦਾ ਨਾਮ ਜਪੇ। ਉਧਰਸ ਆਖੀ ਫੋਰ, ਤੇ ਮਹਾਰਾਜ ਅੱਖ ਦੇ ਫੋਰੇ ਦੇ ਵਿੱਚ ਹੀ ਸੰਸਾਰ ਤੋਂ ਉਧਰ ਜਾਵੇ ਬਸ ਆ ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਬੇਨਤੀ ਹੈ।
ਗੁਜਰੀ ਮਹੱਲਾ ਪੰਜਵਾਂ। ਬ੍ਰਹਮ ਲੋਕ ਅਰ ਰੁਦਰ ਲੋਕ, ਆਈ ਇੰਦਰ ਲੋਕ ਤੇ ਧਾਏ।
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਨੂੰ ਇੱਕ ਗੁਹਜ ਪਾਵਕ ਦਾ ਨਾਮ ਦੇ ਕੇ ਉਹਦੀ ਸਮਰੱਥਾ, ਉਹਦੀ ਸ਼ਕਤੀ, ਉਹਦੇ ਪ੍ਰਭਾਵ ਦੀ ਗੱਲ ਸਾਨੂੰ ਸਮਝਾਉਣ ਲੱਗੇ ਹਨ। ਮਾਇਆ ਦਾ ਪ੍ਰਭਾਵ ਇੰਨਾ ਵਿਆਪਕ ਹੈ ਤੇ ਇੰਨਾ ਮਹਾਨ ਹੈ। ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਸ਼ਲੀਆ, ਅਬ ਮੋਹੇ ਆਏ ਪਰਿਓ ਸਰਨਾਏ। ਹਜ਼ੂਰ ਕਹਿੰਦੇ ਨੇ ਮੈਂ ਤੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ। ਗੁਹਜ ਪਾਵਕੋ ਬਹੁਤ ਪ੍ਰਜਾਰੈ, ਕਿਉਂਕਿ ਮਾਇਆ ਇੱਕ ਗੁੱਝੀ ਅੱਗ ਹੈ। ਇੱਕ ਤੀ ਅੱਗ ਬਾਹਰਲੀ ਹੈ ਨਾ, ਜਿਹੜੀ ਸਾਡੇ ਸਰੀਰ ਨੂੰ ਸਾੜਦੀ ਹੈ, ਹੋਰ ਬਾਹਰਲੇ ਪਦਾਰਥਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਪਰ ਇਹ ਜਿਹੜੀ ਮਾਇਆ ਹੈ ਇਹ ਗੁੱਝੀ ਅੱਗ ਹੈ। ਇਹਦੇ ਬਾਰੇ ਭਗਤ ਕਬੀਰ ਜੀ ਨੇ ਲਿਖਿਆ ਹੈ, ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਗੁੱਝੀ ਅੱਗ ਹੈ। ਗੁੱਝੀ ਅੱਗ ਤੋਂ ਭਾਵ ਹੈ ਜਿਵੇਂ ਕਈ ਵਾਰੀ ਅੱਗ ਸੁਆਹ ਦੇ ਵਿੱਚ ਲੁਕੀ ਹੋਵੇ, ਬਾਹਰੋਂ ਨਹੀਂ ਪਤਾ ਲੱਗਦਾ ਵੀ ਇੱਥੇ ਅੱਗ ਵੀ ਹੈ, ਪਰ ਜਦੋਂ ਕੋਈ ਉਹਦੇ ਵਿੱਚ ਕੋਈ ਹੱਥ ਪਾਉਂਦਾ ਹੈ ਹੱਥ ਨੂੰ ਸਾੜ ਦਿੰਦੀ ਹੈ। ਇਹੀ ਸੁਭਾਅ ਮਾਇਆ ਦਾ ਹੈ, ਉੱਤੋਂ ਨਹੀਂ ਇਹਦੇ ਸੇਕ ਦਾ ਪਤਾ ਲੱਗਦਾ। ਜਦੋਂ ਕੋਈ ਇਹਨੂੰ ਹੱਥ ਪਾਉਂਦਾ ਹੈ ਤੇ ਫਿਰ ਉਹਨੂੰ ਸਾੜ ਦਿੰਦੀ ਹੈ। ਇਹ ਗੁੱਝੀ ਅੱਗ ਹੈ। ਗੁਹਜ ਪਾਵਕੋ ਬਹੁਤ ਪ੍ਰਜਾ ਰਹਿ, ਗੁੱਝੀ ਅੱਗ ਸਾਰਿਆਂ ਨੂੰ ਹੀ ਪਰ ਵਿਸ਼ੇਸ਼ ਕਰਕੇ ਬਹੁਤਾ ਸੜ ਰਹੀ ਹੈ। ਮੋਕੋ ਸਤਿਗੁਰ ਦਿਓ ਹੈ ਬਤਾਏ, ਮੈਨੂੰ ਸਤਿਗੁਰੂ ਮਹਾਰਾਜ ਨੇ ਇਹ ਗੱਲ ਦੱਸ ਦਿੱਤੀ ਹੈ। ਮਾਇਆ ਇੱਕ ਗੁੱਝੀ ਅੱਗ ਹੈ ਜੋ ਸਾਡੇ ਅੰਦਰ ਨੂੰ, ਸਾਡੇ ਦਿਲ ਨੂੰ, ਸਾਡੀ ਆਤਮਾ ਨੂੰ ਸੜਦੀ ਹੈ। ਜੇ ਇਸ ਤੋਂ ਬਚਣਾ ਹੈ ਤੇ ਵਾਹਿਗੁਰੂ ਦੀ ਸ਼ਰਨ ਲਓ। ਉਹ ਅਕਾਲ ਪੁਰਖ ਵਾਹਿਗੁਰੂ ਹੀ ਤੁਹਾਨੂੰ ਇਸ ਮਾਇਆ ਤੋਂ ਬਚਾ ਸਕਦਾ, ਕਿਉਂਕਿ ਮਾਇਆ ਰੱਬ ਦੀ ਸ਼ਕਤੀ ਹੈ। ਤੇ ਜੇ ਵਾਹਿਗੁਰੂ ਪਰਮੇਸ਼ਰ ਮਿਹਰ ਕਰੇ ਤੇ ਫਿਰ ਤੇ ਇਸ ਮਾਇਆ ਤੋਂ ਬਚਾ ਹੋ ਸਕਦਾ, ਵਰਨਾ ਕੋਈ ਲੱਖ ਯਤਨ ਕਰੇ ਕੋਈ ਦੇਵੀ ਦੇਵਤਾ ਇਸ ਤੋਂ ਬਚਾ ਨਹੀਂ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਸ਼ਲੀਆ। ਲਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਬ੍ਰਹਮ ਲੋਕ ਅਰ ਰੁਦਰ ਲੋਕ, ਆਈ ਇੰਦਰ ਲੋਕ ਤੇ ਧਾਏ।
ਇਹ ਜਿਹੜੀ ਗੁਹਜ ਪਾਵਕੋ ਗੁੱਝੀ ਅੱਗ ਹੈ ਭਾਵ ਮਾਇਆ, ਇਹਦਾ ਕੇਵਲ ਇੱਥੇ ਹੀ ਇਸ ਧਰਤੀ ਤੇ ਹੀ ਜਾਂ ਕੇਵਲ ਸਾਡੇ ਮਨੁੱਖਾਂ ਤੇ ਹੀ ਇਸਦਾ ਪ੍ਰਭਾਵ ਨਹੀਂ ਹੈ, ਦੇਵੀ ਦੇਵਤਿਆਂ ਤੇ ਵੀ ਇਸਦਾ ਪ੍ਰਭਾਵ ਹੈ। ਸਤਿਗੁਰੂ ਕਹਿੰਦੇ ਨੇ ਬ੍ਰਹਮ ਲੋਕ, ਇਹ ਜਿਹੜੀ ਮਾਇਆ ਹੈ, ਬ੍ਰਹਮ ਲੋਕ ਤੇ ਰੁਦਰ ਲੋਕ ਜਿਹੜਾ ਸ਼ਿਵ ਜੀ ਦਾ ਲੋਕ ਹੈ, ਇਹਨਾਂ ਨੂੰ ਜਿੱਤ ਕੇ ਤੇ ਫਿਰ ਇੰਦਰ ਲੋਕ ਵਿੱਚ ਚਲੇਗੀ, ਜਿੱਥੇ ਇੰਦਰ ਦੇਵਤਿਆਂ ਦਾ ਬਾਦਸ਼ਾਹ ਰਹਿੰਦਾ। ਬ੍ਰਹਮ ਲੋਕ ਸਭ ਤੋਂ, ਹਿੰਦੂ ਮਿਥਿਹਾਸ ਨੇ ਸਭ ਤੋਂ ਉੱਚਾ ਰੱਬ ਦਾ ਘਰ, ਰੱਬ ਦਾ ਦੇਸ਼ ਮੰਨਿਆ। ਪਰ ਇੱਥੇ ਸਤਿਗੁਰੂ ਕਹਿੰਦੇ ਨੇ ਉੱਥੇ ਵੀ ਮਾਇਆ ਦਾ ਪ੍ਰਭਾਵ ਹੈ, ਬ੍ਰਹਮ ਲੋਕ ਦੇ ਵਿੱਚ ਵੀ। ਤੇ ਜਿਹੜਾ ਸ਼ਿਵ ਜੀ ਦਾ ਲੋਕ ਹੈ ਉੱਥੇ ਵੀ ਮਾਇਆ ਦਾ ਪ੍ਰਭਾਵ ਹੈ। ਤੇ ਇਹ ਜਿਹੜੀ ਮਾਇਆ ਹੈ ਬ੍ਰਹਮ ਲੋਕ ਤੇ ਰੁਦਰ ਲੋਕ ਨੂੰ ਜਿੱਤ ਕੇ ਆਈ ਇੰਦਰ ਲੋਕ ਤੇ ਧਾਏ, ਤੇ ਫਿਰ ਇਹ ਇੰਦਰ ਲੋਕ ਦੇ ਵਿੱਚ, ਸਵਰਗ ਦੇ ਵਿੱਚ ਆ ਗਈ। ਉੱਥੇ ਵੀ ਸਾਰੇ ਦੇਵਤਿਆਂ ਨੂੰ ਇਸਨੇ ਆ ਕੇ ਜਿੱਤ ਲਿਆ।
ਸਾਧ ਸੰਗਤ ਕੋ ਜੋਹੇ ਨਾ ਸਕੈ, ਮਲ ਮਲ ਧੋਵੈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਮਾਇਆ ਹੈ ਗੁੱਝੀ ਅੱਗ, ਸਾਧ ਸੰਗਤ ਵੱਲ ਇਹ ਟੇਢੀ ਅੱਖ ਨਾਲ ਨਹੀਂ ਝਾਕ ਸਕਦੀ। ਮਲ ਮਲ ਧੋਵੈ ਪਾਏ, ਕਿਉਂਕਿ ਜਿੱਥੇ ਸਤਿਗੁਰੂ ਮਹਾਰਾਜ ਨੇ, ਜਿੱਥੇ ਸਤਿਗੁਰੂ ਦੇ ਪਿਆਰੇ ਗੁਰਸਿੱਖ ਨੇ, ਉੱਥੇ ਮਾਇਆ ਦਾ ਕੋਈ ਅਸਰ ਨਹੀਂ ਪੈ ਸਕਦਾ, ਕਿਉਂਕਿ ਮਲਮਲ ਧੋਵੈ ਪਾਏ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਉੱਥੇ ਮਾਇਆ ਦਾਸੀ ਬਣ ਕੇ ਉਹਨਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਂਦੀ ਹੈ।
ਅਬ ਮੋਹ ਆਏ ਪਰਿਓ ਸਰਨਾਏ, ਗੁਹਜ ਪਾਵਕੋ ਬਹੁਤ ਪਰਜਾਰੈ, ਮੋਕੋ ਸਤਿਗੁਰ ਦਿਓ ਹੈ ਬਤਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੈਂ ਤੇ ਹੁਣ ਇਸ ਮਾਇਆ ਤੋਂ ਬਚਣ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਸਾਨੂੰ ਇਸ ਮਾਇਆ ਤੋਂ ਬਚਾ ਸਕਦਾ। ਜਿੰਨੇ ਦੇਵੀ ਦੇਵਤੇ ਨੇ, ਸਾਰੀ ਇਸ ਮਾਇਆ ਨੇ, ਜਿੱਤੇ ਹੋਏ ਹਨ। ਗੁਹਜ ਪਾਵ ਕੋ ਬਹੁਤ ਪ੍ਰਜਾਰਾ, ਮਾਇਆ ਗੁਜੀ ਅੱਗ ਹੈ ਤੇ ਇਹ ਬਹੁਤ ਪ੍ਰਜਾਰਾ ਵੀ ਬਹੁਤਾਤ ਵਿੱਚ ਸੰਸਾਰ ਨੂੰ ਬਹੁਤਾ ਸੜ ਰਹੀ ਹੈ। ਮੋਕੋ ਸਤਿਗੁਰ ਦੀਓ ਹੈ ਬਤਾਏ ਤੇ ਮੈਨੂੰ ਸਤਿਗੁਰੂ ਮਹਾਰਾਜ ਨੇ ਇਹ ਗੱਲ ਦੱਸ ਦਿੱਤੀ ਹੈ ਵੀ ਮਾਇਆ ਗੁਜੀ ਅੱਗ ਹੈ ਔਰ ਇਸ ਤੋਂ ਬਚ ਕੇ ਰਹਿਣਾ ਹੈ ਤੇ ਬਚਣ ਦਾ ਤਰੀਕਾ ਹੈ ਵਾਹਿਗੁਰੂ ਦੀ ਸ਼ਰਨ। ਸਾਧ ਸੰਗਤ ਵਿੱਚ ਆ ਜਾਓ। ਜਿਵੇਂ ਕੋਈ ਗੁਜੀ ਅੱਗ ਹੋਵੇ ਤੇ ਜੇ ਉਹਦੇ ਵਿੱਚ ਹੱਥ ਪਾਈਏ ਸੜ ਜਾਂਦਾ ਹੈ, ਜੇ ਗੁਜੀ ਅੱਗ ਤੇ ਪਾਣੀ ਪਾ ਦਿਓ ਤੇ ਫਿਰ ਉਹ ਅੱਗ ਸ਼ਾਂਤ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਨਾਮ ਬਾਣੀ ਦੀ ਐਸੀ ਵਰਖਾ ਹੁੰਦੀ ਹੈ, ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਸ ਬਾਣੀ ਦੇ ਪ੍ਰਭਾਵ ਦੇ ਨਾਲ ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ, ਮਾਇਆ ਦੀ ਤਪਸ਼ ਬੁੱਝ ਜਾਂਦੀ ਹੈ ਤੇ ਮਨ ਸ਼ਾਂਤ ਹੋ ਜਾਂਦਾ ਹੈ।
ਸਦ ਸਾਧਕ ਅਰ ਜਖ ਕਿਨਰ ਨਰ ਰਹੀ ਕੰਠ ਉਰਜਾਏ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ ਇਹ ਜਿਹੜੀ ਗੁਜੀ ਅੱਗ ਮਾਇਆ ਦੀ ਹੈ, ਇਸਨੇ ਜਿੰਨੇ ਸਿੱਧ ਨੇ ਸ਼ਕਤੀਆਂ ਵਾਲੇ ਗੋਰਖਨਾਥ ਵਰਗੇ ਸਾਧਕ ਜਿਹੜੇ ਸਾਧਨ ਕਰਨ ਵਾਲੇ ਨੇ ਤੇ ਜਿਹੜੇ ਜਖ ਦੇਵਤਿਆਂ ਦੇ ਨਿਰਤਕਾਰ ਨੇ ਤੇ ਕਿੰਨਰ ਜਿਹੜੇ ਦੇਵਤਿਆਂ ਦੇ ਵਜੰਤਰੀ ਨੇ ਸਾਜੀ ਨੇ ਤੇ ਜਿੰਨੇ ਲੋਕ ਨੇ ਨਰ ਮਨੁੱਖ, ਰਹੀ ਕੰਠ ਉਰ ਜਾਏ ਸਾਰਿਆਂ ਦੇ ਗਲ ਨੂੰ ਚਿੰਬੜੀ ਹੋਈ ਹੈ।
ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੇ ਕੋਟ ਐਸੀ ਦਾਸਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡਾ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਪੱਖ ਕੀਤਾ ਹੈ। ਅੰਗ ਦਾ ਅਰਥ ਹੈ ਪੱਖ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਪੱਖ ਕੀਤਾ ਹੈ, ਭਾਵ ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਸਾਨੂੰ ਇਸ ਮਾਇਆ ਦੇ ਸੇਕ ਤੋਂ, ਮਾਇਆ ਦੀ ਤਪਸ਼ ਤੋਂ, ਮਾਇਆ ਦੀ ਜਲਣ ਤੋਂ ਬਚਾ ਲਿਆ ਹੈ। ਜਾ ਕੇ ਕੋਟ ਐਸੀ ਦਸਾਏ, ਜਿਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਇਹ ਮਾਇਆ ਵਰਗੀਆਂ, ਲਕਸ਼ਮੀ ਵਰਗੀਆਂ ਕਰੋੜਾਂ ਹੀ ਦੇਵੀਆਂ ਨੇ ਜਿਹੜੀਆਂ ਉਸ ਵਾਹਿਗੁਰੂ ਦੇ ਦਰਬਾਰ ਵਿੱਚ ਦਾਸੀਆਂ ਬਣ ਕੇ ਸੇਵਾ ਕਰ ਰਹੀਆਂ ਨੇ। ਜਾ ਕੇ ਕੋਟ ਐਸੀ ਦਸਾਏ, ਜਿਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਐਸੀਆਂ ਕਰੋੜਾਂ ਹੀ ਦਾਸੀਆਂ ਨੇ, ਸੇਵਕਾਵਾਂ ਹਨ, ਦੇਵੀਆਂ ਨੇ, ਉਹ ਸਭ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਝਾੜੂ ਫੇਰ ਰਹੀਆਂ ਨੇ ਤੇ ਨਾਲ ਹੋਰ ਸੇਵਾ ਕਰ ਰਹੀਆਂ ਨੇ। ਜਿਵੇਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਦੁਰਗਾ ਕੋਟ ਜਾ ਕੇ ਮਰਦਨ ਕਰੇ, ਵੀ ਕਰੋੜਾਂ ਹੀ ਦੁਰਗਾ ਦੇਵੀਆਂ ਵਾਹਿਗੁਰੂ ਦੇ ਚਰਨਾਂ ਨੂੰ ਉਹ ਪੜੋਸ ਰਹੀਆਂ ਨੇ, ਚਰਨਾਂ ਦੀ ਮੁੱਠੀ ਚਾਪੀ ਦੀ ਸੇਵਾ ਕਰ ਰਹੀਆਂ ਨੇ। ਇਸ ਲਈ ਉਹ ਕਰੋੜਾਂ ਹੀ ਲਕਸ਼ਮੀ ਵਰਗੀਆਂ ਦੇਵੀਆਂ ਦਾਸੀਆਂ ਬਣ ਕੇ ਵਾਹਿਗੁਰੂ ਦੀ ਸੇਵਾ ਕਰ ਰਹੀਆਂ ਹਨ।
ਗੁਜਰੀ ਮਹੱਲਾ ਪੰਜਵਾ, ਆਪ ਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਐ।
ਲਓ ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਈ ਜਿਹੜੀ ਦੁਨੀਆਂ ਦੇ ਵਿੱਚ ਸਾਡੀ ਕੋਈ ਨਿੰਦਿਆ ਹੋ ਰਹੀ ਹੈ ਉਹ ਕਿਵੇਂ ਬੰਦ ਹੋਵੇ, ਦੁਨੀਆਂ ਵਿੱਚ ਸਾਡੀ ਮਹਿਮਾ ਤੇ ਵਡਿਆਈ ਕਿਵੇਂ ਹੋਵੇ ਤੇ ਨਾਲ ਦਰਗਾਹ ਦੇ ਵਿੱਚ ਸੁੱਖ ਅਸਥਾਨ ਕਿਵੇਂ ਮਿਲੇ। ਇਹ ਬਹੁਤ ਸਾਰੇ ਪ੍ਰਸ਼ਨ ਨੇ ਜਿਨ੍ਹਾਂ ਦਾ ਜਵਾਬ ਗੁਰੂ ਮਹਾਰਾਜ ਨੇ ਰਹਾਉ ਦੀ ਪੰਕਤੀ ਵਿੱਚ ਦਿੱਤਾ। ਜਾਂ ਤੇ ਕਾਲ ਨਾ ਬਿਰਥੀ ਜਾਈਏ, ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਏ। ਗੁਰਮੁਖੋ ਜੇ ਤੁਸੀਂ ਚਾਹੁੰਦੇ ਹੋ ਅਪਜਸ ਮਿਟੈ, ਬਈ ਸਾਡਾ ਅਪਜਸ ਭਾਵ ਜਿਹੜੀ ਸਾਡੀ ਬਦਨਾਮੀ ਹੋ ਰਹੀ ਹੈ ਜਾਂ ਲੋਕ ਸਾਡੀ ਬਦਖੋਈ ਕਰ ਰਹੇ ਨੇ, ਇਹ ਹਟ ਜਾਵੇ ਤੇ ਹੋਵੇ ਜਗ ਕੀਰਤ ਤੇ ਸਾਰੇ ਸੰਸਾਰ ਵਿੱਚ ਸਾਡੀ ਸੋਭਾ ਤੇ ਵਡਿਆਈ ਹੋ ਜਾਵੇ ਤੇ ਫਿਰ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ। ਆਠ ਪੈਰ ਸੁਮਰੋ ਪ੍ਰਭ ਆਪਣਾ, ਅੱਠੇ ਪੈਰ ਤੁਸੀਂ ਆਪਣੇ ਮਾਲਕ ਦਾ ਸਿਮਰਨ ਕਰੋ ਤੇ ਮਨ ਤਨ ਸਦਾ ਧਿਆਈਐ, ਆਪਣੇ ਮਨ ਤੇ ਤਨ ਅੰਦਰ ਹਮੇਸ਼ਾ ਲਈ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਇਹਦਾ ਮਤਲਬ ਇਹ ਹੈ ਕੱਲੀ ਰਸਨਾ ਤੋਂ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ ਤੇ ਆਪਣੇ ਮਨ ਦੇ ਅੰਦਰ ਵੀ, ਭਾਵ ਅੰਦਰੋਂ ਤੇ ਬਾਹਰੋਂ, ਸੁਆਸ ਸੁਆਸ ਦਿਨ ਰਾਤ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰੋ ਤੇ ਫਿਰ ਜੋ ਵੀ ਤੁਸੀਂ ਚਾਹੋਗੇ ਉਹੀ ਕੁਛ ਹੋ ਸਕਦਾ ਹੈ। ਜਾਂ ਤੇ ਕਾਲ ਨਾ ਬਿਰਥੀ ਜਾਈਏ, ਲੋ ਸਤਿਗੁਰੂ ਕਹਿੰਦੇ ਨੇ ਜਿਸ ਕਰਕੇ ਤੁਹਾਡੀ ਕੀਤੀ ਘਾਲਣਾ ਵੀ ਵਿਅਰਥ ਨਹੀਂ ਜਾਵੇਗੀ। ਭਾਵ ਜਿਹੜੀ ਵਾਹਿਗੁਰੂ ਦੀ ਸੇਵਾ ਸਿਮਰਨ ਰੂਪ ਘਾਲਣਾ ਹੈ, ਇਹ ਕਦੇ ਖਾਲੀ ਨਹੀਂ ਜਾਂਦੀ। ਘਾਲਣਾ ਪਾਨੈ ਅੰਤਰਬਿਧ ਜਾਨੈ ਤਾਂ ਕਿ ਕਰ ਮਨ ਸੇਵਾ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ। ਸਾਨੂੰ ਉਸੇ ਮਾਲਕ ਦੀ ਸੇਵਾ ਟਹਿਲ ਭਗਤੀ ਕਰਨੀ ਚਾਹੀਦੀ ਹੈ ਤੇ ਜਿਹਦੀ ਕਦੇ ਖਾਲੀ ਨਹੀਂ ਜਾਂਦੀ। ਲੋ ਹਜ਼ੂਰ ਕਹਿੰਦੇ ਨੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਕੇ ਤਾਂ ਵੇਖੋ, ਅਪਜਸ ਮਿਟੈ ਹੋਵੇ ਜਾ ਕੀਰਤ, ਫਿਰ ਤੁਹਾਡਾ ਅਪਜਸ ਵੀ ਮਿਟ ਜਾਵੇਗਾ, ਦੁਨੀਆਂ ਵਿੱਚ ਤੁਹਾਡੀ ਵਡਿਆਈ ਮਹਿਮਾ ਵੀ ਹੋਵੇਗੀ ਤੇ ਇਸ ਦੇ ਨਾਲ ਨਾਲ ਦਰਗਾਹ ਬੈਸਣ ਪਾਈਏ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਬੈਠਣ ਲਈ ਤੁਹਾਨੂੰ ਟਿਕਾਣਾ ਮਿਲ ਜਾਵੇਗਾ।
ਜਮ ਕੀ ਤਰਾਸ ਨਾਸ ਹੋਏ ਖਿਨ ਮਹਿ, ਸੁਖ ਆਨੰਦ ਸੇਤੀ ਘਰ ਜਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜਮਾਂ ਦੀ ਤਰਾਸ, ਜਿਹੜੀ ਜਮਾਂ ਦਾ ਡਰ ਹੈ, ਜਮਾਂ ਦੀ ਵੀ ਜਿਹੜੀ ਉਹ ਜਿਹੜੀ ਜਮਾਂ ਦੀ ਭੈ ਪੀਤ ਹਾਲਤ ਹੈ, ਉਹ ਵੀ ਖਿਨ ਦੇ ਵਿੱਚ ਹੀ ਨਾਸ਼ ਹੋ ਜਾਵੇਗੀ। ਸੁਖ ਆਨੰਦ ਸੇਤੀ ਘਰ ਜਾਈਐ, ਬੜੇ ਸੁਖ ਤੇ ਆਨੰਦ ਦੇ ਨਾਲ ਤੁਸੀਂ ਆਪਣੇ ਘਰ ਨੂੰ ਸੱਚਖੰਡ ਨੂੰ ਜਾਵੋਗੇ।
ਜਾਤੇ ਘਾਲ ਨ ਬਿਰਥੀ ਜਾਈਐ, ਆਠ ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਕਰਕੇ ਤੁਹਾਡੀ ਕੀਤੀ ਕਾਲ ਕਮਾਈ ਵੀ ਕਦੇ ਨਿਸਫਲ ਨਹੀਂ ਜਾਵੇਗੀ, ਤੁਸੀਂ ਉਹ ਕੰਮ ਕਰੋ। ਉਹ ਕੰਮ ਕੀ ਹੈ? ਆਠ ਪਹਿਰ ਸਿਮਰੋ ਪ੍ਰਭ ਆਪਣਾ, ਅੱਠੇ ਪਹਿਰ ਤੁਸੀਂ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਮਨ ਤਨ ਸਦਾ ਧਿਆਈਐ, ਆਪਣੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਹਰ ਵੇਲੇ ਵਾਹਿਗੁਰੂ ਨੂੰ ਚੇਤੇ ਕਰਦੇ ਰਹੋ। ਭਾਵ ਕੋਈ ਸਮਾਂ ਤੇ ਕੋਈ ਵੀ ਇੰਦਰੀਆ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਖਾਲੀ ਨਾ ਰਵੇ।
ਮੋਹੇ ਸਰਨ ਦੀਨ ਦੁਖ ਭੰਜਨ, ਤੂੰ ਦੇਹੇ ਸੋਈ ਪ੍ਰਭ ਪਾਈਐ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ, ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ, ਮੋਹੇ ਸ਼ਰਨ, ਮੈਂ ਤੇਰੀ ਸ਼ਰਨ ਵਿੱਚ ਆ ਕੇ ਪਿਆ ਹਾਂ। ਤੂੰ ਦੇਹ ਸੋਈ ਪ੍ਰਭ ਪਾਈਐ, ਹੇ ਵਾਹਿਗੁਰੂ ਜੋ ਵੀ ਤੂੰ ਮੈਨੂੰ ਦੇਵੇਂ ਤੇ ਸੋਈ ਪ੍ਰਭ ਪਾਈਐ, ਉਹੀ ਦਾਤ ਮੈਂ ਪ੍ਰਾਪਤ ਕਰ ਸਕਦਾ ਹਾਂ। ਭਾਵ ਸਭ ਕੁਛ ਤੂੰ ਹੀ ਦੇਣ ਵਾਲਾ ਦਾਤਾਰ ਹੈ, ਜੋ ਵੀ ਤੂੰ ਮੈਨੂੰ ਦੇਵੇਂ ਤੇ ਮੈਂ ਉਸ ਨੂੰ ਆਪਣੇ ਭਲੇ ਦੀ ਸਮਝ ਕੇ ਦਾਤ ਉਹਨੂੰ ਗ੍ਰਹਿਣ ਕਰਨ ਲਈ ਤਿਆਰ ਹਾਂ।
ਚਰਨ ਕਮਲ ਨਾਨਕ ਰੰਗ ਰਾਤੇ, ਹਰ ਦਾਸ ਹੈ ਪੈਜ ਰਖਾਈਐ।
ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਚਰਨਾਂ ਕਮਲਾਂ ਦੇ ਰੰਗ ਪ੍ਰੇਮ ਦੇ ਵਿੱਚ ਰਾਤੇ ਦਾ ਅਰਥ ਮਗਨ ਹੋਏ ਰਹਿੰਦੇ ਹਾਂ। ਮਨ ਪ੍ਰੀਤ ਚਰਨ ਕਮਲਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਹਜ਼ੂਰ ਕਹਿੰਦੇ ਨੇ ਮਾਈ ਚਰਨ ਗੁਰ ਮਿੱਠੇ, ਚਰਨ ਕਮਲ ਨਾਨਕ ਰੰਗ ਰਾਤੀ। ਅਸੀਂ ਆਪ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਰੰਗ ਵਿੱਚ ਹਮੇਸ਼ਾ ਮਸ ਰਹਿੰਦੇ ਹਾਂ। ਹਰ ਦਾਸਾ ਪੈਜ ਰਖਾਈਐ, ਹੇ ਵਾਹਿਗੁਰੂ ਜੀ ਹੁਣ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਪੈਜ ਪ੍ਰਤੱਗਿਆ ਤੇ ਇੱਜ਼ਤ ਤੇ ਵਡਿਆਈ ਨੂੰ ਤੁਸਾਂ ਆਪ ਹੀ ਰੱਖਣਾ ਹੈ।
ਗੁਜਰੀ ਮਹੱਲਾ ਪੰਜਵਾ, ਬਿਸਵੰ ਭਰ ਜੀਅਨ ਕੋ ਦਾਤਾ, ਭਗਤ ਭਰੇ ਭੰਡਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਕਿਉਂਕਿ ਮਨ ਸਾਰਿਆਂ ਵਿੱਚ ਇੱਕੋ ਹੀ ਹੈ, ਇਸ ਲਈ ਸਭ ਨੂੰ ਸਾਂਝਾ ਉਪਦੇਸ਼ ਹੈ। ਮਨ ਮੇਰੇ ਚਰਨ ਕਮਲ ਸੰਗਰਾਜ, ਐ ਮੇਰੇ ਮਨ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਤਦਾਕਾਰ ਹੋ। ਸਗਲ ਜੀ ਜਾਕੋ ਆਰਾਧੈ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਹੀ ਜੀਵ ਜੰਤ ਆਰਾਧਦੇ ਹਨ, ਤਾਹੂੰ ਕਹੋ ਤੂੰ ਜਾ ਤੇ ਤੂੰ ਵੀ ਉਹਦੇ ਕੋਲੋਂ ਮੰਗ ਜੋ ਮੰਗਣਾ, ਉਸੇ ਵਾਹਿਗੁਰੂ ਦਾ ਸਿਮਰਨ ਕਰ, ਜੋ ਮੰਗਣਾ ਉਸੇ ਅਕਾਲ ਪੁਰਖ ਵਾਹਿਗੁਰੂ ਪਾਸੋਂ ਹੀ ਮੰਗ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਜਾ ਕੇ ਮੈਨੂੰ ਤਰਲਾ ਨਾ ਕਰ, ਇੱਕ ਦਾ ਬਣ ਕੇ ਰਹਿ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਫਿਰ ਜੋ ਵੀ ਤੈਨੂੰ ਚਾਹੀਦਾ ਉਹੀ ਕੁਛ ਮਿਲ ਸਕਦਾ ਹੈ।
ਬਿਸਵੰਗ ਭਰ ਜੀਅਨ ਕੋ ਦਾਤਾ ਭਗਤ ਭਰੇ ਭੰਡਾਰ।
ਲੋ ਸਤਿਗੁਰੂ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ ਕਿ ਐ ਮਨਾ ਉਹ ਅਕਾਲ ਪੁਰਖ ਵਾਹਿਗੁਰੂ ਬਿਸਵੰ ਭਰ, ਬਿਸਵ ਕਹਿੰਦੇ ਨੇ ਸੰਸਾਰ ਨੂੰ, ਭਰ ਦਾ ਅਰਥ ਹੁੰਦਾ ਵੀ ਭਰਨਾ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲਾ, ਭਾਵ ਜਿਤਨੇ ਵੀ ਜੀਵ ਨੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਨੂੰ ਭਰਨ ਵਾਲਾ, ਭਾਵ ਸਾਰੇ ਸੰਸਾਰ ਦੀ ਪੇਟ ਪੂਰਤੀ ਕਰਨ ਵਾਲਾ ਹੈ, ਪਰਵਤਗਾਰ ਹੈ, ਜੀਵਨ ਕੋ ਦਾਤਾ ਸਾਰੇ ਜੀਵਾਂ ਦਾ ਰਿਜਕ ਦਾਤਾ ਹੈ। ਭਗਤ ਪਰੇ ਭੰਡਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਬੇਅੰਤ ਭਗਤੀ ਦੇ ਭੰਡਾਰ ਭਰੇ ਹੋਏ ਹਨ।
ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਧਾਰ।
ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਸਫਲ ਹੈ, ਜਿਸ ਦੀ ਸੇਵਾ ਕਦੇ ਵੀ ਨਿਸਫਲ ਨਹੀਂ ਹੁੰਦੀ, ਭਾਵ ਉਸ ਵਾਹਿਗੁਰੂ ਦੀ ਸੇਵਾ ਕਰਕੇ ਜੋ ਵੀ ਇੱਛਾ ਹੋਵੇ ਉਹ ਇੱਛਾ ਪੂਰੀ ਹੋ ਜਾਂਦੀ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕੀਤੀ ਸੇਵਾ ਕਦੇ ਨਿਸਫਲ ਨਹੀਂ ਹੁੰਦੀ। ਖਿਨ ਮੈਂ ਕਰੇ ਉਧਾਰ ਤੇ ਖਿਨ ਦੇ ਵਿੱਚ ਹੀ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰ ਦਿੰਦੀ ਹੈ। ਇਸ ਲਈ ਤੈਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ।
ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਆਰਾਧ ਹੈ ਤਾਹੂ ਕੋ ਤੂੰ ਜਾਚ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾ ਕਮਲਾਂ ਦੇ ਨਾਲ ਤਦਾਕਾਰ ਹੋ, ਤੂੰ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਮਸਤ ਹੋ। ਸਗਲ ਜੀ ਜਾਕੋ ਆਰਾਧੈ, ਦੇਖ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਹੀ ਜੀਵ ਜੰਤ ਚੇਤੇ ਕਰਦੇ ਨੇ। ਤਾਹੂ ਕਹੋ ਤੂੰ ਜਾਚ, ਤੂੰ ਵੀ ਉਸੇ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਹੀ ਮੰਗ ਜੋ ਕੁਛ ਮੰਗਣਾ ਹੈ, ਅਥਵਾ ਤਾਹੂ ਕਹੋ ਤੂੰ ਜਾਚ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਉਹਨੂੰ ਹੀ ਮੰਗ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਤੂੰ ਵਾਹਿਗੁਰੂ ਪਰਮੇਸ਼ਰ ਨੂੰ ਕਹਿ ਹੇ ਵਾਹਿਗੁਰੂ ਕਿਰਪਾ ਨਿਧ ਬਸੋ ਹਿਰਦੈ ਹਰਨੀਤ, ਬਈ ਤੁਸੀਂ ਆ ਕੇ ਮੈਨੂੰ ਮਿਲੋ, ਤੁਸੀਂ ਮੇਰੇ ਹਿਰਦੇ ਵਿੱਚ ਵਸ ਜਾਓ। ਤੂੰ ਉਹਨੂੰ ਹੀ ਉਸ ਵਾਹਿਗੁਰੂ ਪਰਮੇਸ਼ਰ ਪਾਸੋਂ ਮੰਗ।
ਨਾਨਕ ਸ਼ਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ।
ਰਹਾਉ ਬਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਨਾਨਕ ਸ਼ਰਨ ਤੁਮਾਰੀ ਕਰਤੇ, ਹੇ ਕਰਤਾ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੂੰ ਪ੍ਰਭ ਪ੍ਰਾਣ ਆਧਾਰ ਤੇ ਤੂੰ ਸਰਵ ਸ਼ਕਤੀਮਾਨ ਤੇ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ ਹੈ।
ਹੋਏ ਸਹਾਈ ਜਿਸ ਤੂੰ ਰੱਖ ਹੈ ਤਿਸ ਕਹਾਂ ਕਰੇ ਸੰਸਾਰ।
ਹੇ ਵਾਹਿਗੁਰੂ ਜੀ ਜਿਨ੍ਹਾਂ ਦਾ ਸਹਾਇਕ ਹੋ ਕੇ, ਜਿਨ੍ਹਾਂ ਦਾ ਮਿੱਤਰ ਹੋ ਕੇ ਤੂੰ ਆਪ ਰੱਖਦਾ ਹੈ, ਤਿਸ ਕਹਾਂ ਕਰੇ ਸੰਸਾਰ, ਵੀ ਉਹਨੂੰ ਸੰਸਾਰ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਭਾਵ ਜਿਨ੍ਹਾਂ ਦੀ ਅਕਾਲ ਪੁਰਖ ਵਾਹਿਗੁਰੂ ਸਹਾਈ ਹੋ ਕੇ ਮਿੱਤਰ ਬਣ ਕੇ ਰੱਖਿਆ ਕਰਦਾ ਹੈ, ਫਿਰ ਸੰਸਾਰ ਉਹਦਾ ਕੁਝ ਵੀ ਨਹੀਂ ਵਿਗਾੜ ਸਕਦਾ, ਉਸਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਗੁਜਰੀ ਮਹੱਲਾ ਪੰਜਵਾ ਜਨ ਕੀ ਪੈਜ ਸਵਾਰੀ ਆਪ।
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਮਾਰੀ ਨੇ ਘੇਰਿਆ, ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਸ ਵਾਕ ਦੇ ਅਨੁਸਾਰ ਸੰਗਤਾਂ ਵੱਲੋਂ ਕੀਤੀਆਂ ਅਰਦਾਸਾਂ ਪ੍ਰਵਾਨ ਹੋਈਆਂ, ਜੋ ਉਸਦਾ ਅੱਗੇ ਫਲ ਹੋਇਆ ਉਹਦਾ ਇਸ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਜਨ ਕੀ ਪੈ ਸਵਾਰੀ ਆਪ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਜਨ ਦਾਸ ਦੀ ਪੈਜ ਵਡਿਆਈ ਅਥਵਾ ਇੱਜ਼ਤ ਤੇ ਪ੍ਰਤਿਗਿਆ ਉਸਨੇ ਆਪ ਹੀ ਸਵਾਰੀ ਹੈ, ਭਾਵ ਸਾਡੀ ਇੱਜ਼ਤ ਸਾਡੀ ਪ੍ਰਤਿਗਿਆ ਉਸ ਵਾਹਿਗੁਰੂ ਨੇ ਆਪ ਹੀ ਰੱਖੀ ਹੈ।
ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਉ।
ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਪ ਚੜਿਆ ਸੀ, ਤੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਦਾਰੂ ਵਰਤਿਆ ਗਿਆ ਉਹ ਕਿੱਥੋਂ ਲਿਆ ਸੀ? ਹਰ ਹਰ ਨਾਮ ਦੀਓ ਗੁਰ ਅਵਖਦ, ਬਈ ਉਹ ਸਾਡੇ ਸਤਿਗੁਰੂ ਨੇ ਕਿਰਪਾ ਕੀਤੀ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਹਰ ਹਰ ਨਾਮ ਦਿਓ ਗੁਰ ਅਵਖਦ, ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਉਸ ਵਾਹਿਗੁਰੂ ਦੇ ਨਾਮ ਦਾ ਦਾਰੂ ਬਖਸ਼ਿਸ਼ ਕਰ ਦਿੱਤਾ। ਉਸ ਵਾਹਿਗੁਰੂ 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 ਦਾ ਸਿਮਰਨ ਕਰਦਿਆਂ ਹੋਇਆਂ ਉਤਰ ਗਏ ਉਹ ਸਭ ਤਾਪ, ਬਈ ਸਾਰਾ ਹੀ ਤਾਪ ਲੈ ਗਿਆ, ਜਿਹੜਾ ਤੀਆ ਤਾਪ ਵੀ ਲੈ ਗਿਆ। ਕਿਉਂਕਿ ਤਾਪ ਕਈ ਕਿਸਮਾਂ ਦੇ ਹੁੰਦੇ ਨੇ, ਕੋਈ ਮਲੇਰੀਏ ਦਾ ਹੁੰਦਾ, ਕੋਈ ਕੋਈ ਕਿਸੇ ਕਿਸਮ ਦਾ ਹੁੰਦਾ, ਪਰ ਤਿੰਨ ਤਾਪ ਮੰਨੇ ਨੇ, ਆਦੀ ਬਿਆਦੀ ਉਪਾਦੀ, ਉਹ ਵੀ ਸਾਰੇ ਤਾਪ ਲੈ ਗਏ।
ਹਰ ਗੋਬਿੰਦ ਰੱਖਿਓ ਪਰਮੇਸ਼ਰ, ਆਪਣੀ ਕਿਰਪਾ ਧਾਰ।
ਵਿਸਰਾਮ ਦੇ ਕੇ ਹੁਣ ਅੱਗੇ ਸਪਸ਼ਟੀ ਸਾਹਿਬਜ਼ਾਦੇ ਦਾ ਨਾਮ ਲੈ ਕੇ ਸਤਿਗੁਰੂ ਫਰਮਾਉਂਦੇ ਨੇ, ਵੀ ਇਹ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ, ਆਪਣੀ ਕਿਰਪਾ ਤਾਰ ਤੇ, ਆਪਣੀ ਕਿਰਪਾ ਤਾਰ ਕੇ, ਆਪਣੀ ਮਿਹਰ ਕਰਕੇ, ਤੇ ਇਸ ਸਾਹਿਬਜ਼ਾਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਸ ਬਿਮਾਰੀ ਤੋਂ ਤੇ ਇਸ ਬੁਖਾਰ ਤੋਂ ਬਚਾਇਆ ਹੈ।
ਮਿਟੀ ਬਿਆਦ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ।
ਹਜ਼ੂਰ ਕਹਿੰਦੇ ਨੇ ਮਿਟੀ ਬਿਆਦ, ਹੁਣੇ ਬਿਮਾਰੀ ਹਟ ਗਈ ਹੈ ਤੇ ਸਾਰੇ ਸੁਖ ਸਾਨੂੰ ਪ੍ਰਾਪਤ ਹੋ ਗਏ ਨੇ। ਹਰ ਗੁਣ ਸਦਾ ਵਿਚਾਰ ਤੇ ਹੁਣ ਵਾਹਿਗੁਰੂ ਦੇ ਗੁਣਾਂ ਦੀ ਹਮੇਸ਼ਾ ਲਈ ਵਿਚਾਰ ਕਰਦੇ ਰਹਿੰਦੇ ਹਾਂ।
ਅੰਗੀਕਾਰ ਕੀਓ ਮੇਰਾ ਕਰਤਾ, ਗੁਰ ਪੂਰੇ ਕੀ ਵਡਿਆਈ।
ਇੱਥੇ ਗੁਣ ਦਾ ਅਰਥ ਪਰਉਪਕਾਰ ਵੀ ਵਧੇਰੇ ਟੁਕਦਾ, ਕਿਉਂਕਿ ਹਰ ਗੁਣ ਸਦਾ ਵਿਚਾਰ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰਾਂ ਦੀ ਹਮੇਸ਼ਾ ਲਈ ਵਿਚਾਰ ਕਰਦੇ ਹਾਂ, ਕਿਉਂਕਿ ਉਸ ਅਕਾਲ ਪੁਰਖ ਨੇ ਸਾਡੇ ਤੇ ਮਹਾਨ ਪਰਉਪਕਾਰ ਹੀ ਤੇ ਕੀਤਾ, ਹੋਰ ਵੀ ਭਗਤਾਂ ਤੇ ਬੇਅੰਤ ਪਰਉਪਕਾਰ ਕੀਤੇ। ਇਸ ਲਈ ਅਸੀਂ ਹਰ ਗੁਣ ਸਦਾ ਵਿਚਾਰ ਤੇ ਉਸ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਹਮੇਸ਼ਾ ਲਈ ਵਿਚਾਰਦੇ ਹਾਂ। ਅੰਗੀਕਾਰ ਕੀ ਉਹ ਮੇਰਾ ਕਰਤਾ, ਉਸ ਮੇਰੇ ਕਰਤਾ ਪੁਰਖ ਵਾਹਿਗੁਰੂ ਨੇ ਸਾਡਾ ਪੱਖ ਵੀ ਕੀਤਾ, ਕਿਉਂਕਿ ਜਿਵੇਂ ਕੋਈ ਆਗਿਆਕਾਰੀ ਪੁੱਤਰ ਹੋਵੇ ਨਾ, ਮਾਤਾ ਪਿਤਾ ਨੂੰ ਵਿਸ਼ੇਸ਼ ਵੀ ਉਹਦਾ ਪੱਖ ਕਰਨਾ ਪੈਂਦਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੀ ਸਾਡਾ ਪੱਖ ਕੀਤਾ। ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ, ਗੁਰ ਪੂਰੇ ਕੀ ਵਡਿਆਈ, ਤੇ ਅਸਾਂ ਪੂਰੇ ਗੁਰੂ ਦੀ ਵਡਿਆਈ ਕੀਤੀ, ਜਿਸ ਦਾ ਸਦਕਾ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਪੱਖ ਕੀਤਾ ਹੈ।
ਆਵ ਚਲ ਨੀਮ ਧਰੀ ਗੁਰ ਨਾਨਕ, ਨਿਤ ਨਿਤ ਚੜੈ ਸਵਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਰਾਜ ਯੋਗ ਦੀ ਨਿਉਂ ਧਰੀ ਸੀ, ਭਾਵ ਜੋ ਸਿੱਖ ਧਰਮ ਦੀ ਬੁਨਿਆਦ ਸਤਿਗੁਰੂ ਨੇ ਟਿਕਾਈ ਸੀ, ਇਹ ਅਚਲ ਹੈ। ਨਿਤ ਨਿਤ ਚੜੈ ਸਵਾਈ, ਤੇ ਹੁਣ ਨਿਤ ਨਿਤ ਹਮੇਸ਼ਾ ਹਮੇਸ਼ਾ ਦਿਨ ਦੂਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ, ਅਥਵਾ ਵੀ ਨਿਤ ਚੜ੍ਹਦੇ ਸੂਰਜ ਦੇ ਨਾਲ ਰੋਜ਼ ਰੋਜ਼ ਸਵਾਈ, ਇਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਵੱਧ ਫੁੱਲ ਰਹੀ ਹੈ। ਇਹ ਐਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੁਰਤ ਸ਼ਬਦ ਦੀ ਨੀਂਵ ਰੱਖੀ ਹੈ, ਤੇ ਜੋ ਦਿਨ ਦੂਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ। ਇੱਥੇ ਜਿਹੜਾ ਸ਼ਬਦ ਹੈ ਨਾ, ਅਬ ਚਲ ਨੀਵ ਧਰੀ ਗੁਰੂ ਨਾਨਕ, ਇਹਦੇ ਬਾਰੇ ਵਿਦਵਾਨਾਂ ਦੇ ਕੁਛ ਮਤਭੇਦ ਵੀ ਨੇ। ਕਈ ਵਿਦਵਾਨਾਂ ਨੇ ਅਬ ਚਲ ਨੀਵ ਧਰੀ ਵੀ ਅਬ ਚਲ ਨੀਵ ਦਾ ਅਰਥ ਕੀਤਾ ਹੈ, ਜਿਹੜੀ ਵੀ ਇਹ ਸਿੱਖੀ ਮਾਰਗ ਦੀ ਸਤਿਗੁਰੂ ਨੇ ਨਿਉਂ ਰੱਖੀ ਸੀ, ਸਿੱਖੀ ਮਾਰਗ ਦੀ ਨਿਉਂ ਅਥਵਾ ਸਿੱਖੀ ਮਹਿਲ ਦੀ ਜਿਹੜੀ ਨਿਉਂ ਰੱਖੀ ਸੀ ਉਹ ਹਮੇਸ਼ਾ ਲਈ ਵੱਧ ਫੁੱਲ ਰਹੀ ਹੈ। ਦੂਸਰੀ ਅਬ ਚਲ ਨੀਵ ਵੀ ਇਹ ਜਿਹੜੀ ਸਿਮਰਨ ਦੀ ਨਿਉਂ ਸੀ, ਅਬਚਲ ਨੀਵ ਜਿਹੜੀ ਅਚਲ ਸਿਮਰਨ ਦੀ ਨਿਉਂ ਸੀ, ਇਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਰੱਖੀ ਹੋਈ ਸੀ, ਇਹ ਵੀ ਨਿਤ ਨਿਤ ਚੜ੍ਹਦੀ ਕਲਾ ਦੇ ਵਿੱਚ ਹੀ ਵੱਧ ਫੁੱਲ ਰਹੀ ਹੈ। ਪਰ ਜਦੋਂ ਪ੍ਰਕਰਨ ਦੇ ਅਨੁਸਾਰ, ਕਿਉਂਕਿ ਜਿਹੜਾ ਸ਼ਬਦ ਦਾ ਪ੍ਰਕਰਨ ਹੈ ਹਰ ਗੋਬਿੰਦ ਰੱਖਿਓ ਪਰਮੇਸ਼ਰ, ਇੱਥੋਂ ਇਹ ਪ੍ਰਤੀਤ ਹੁੰਦਾ ਹੈ ਵੀ ਅਬਚਲ ਨੀਵ ਦਾ ਅਰਥ ਹੈ ਜਿਹੜੀ ਗੁਰਤਾ ਦੀ ਨਿਉਂ ਹੈ ਨਾ, ਇਹ ਅਬਚਲ ਹੈ, ਅਟਲ ਨਿਉਂ ਹੈ, ਇਹ ਨਾ ਕਦੇ ਨਾਸ਼ ਹੋਣ ਵਾਲੀ ਹੈ, ਕਿਉਂਕਿ ਧੰਨ ਗੁਰੂ ਨਾਨਕ ਤੇ ਮਹਾਰਾਜ ਦੀ ਗੱਦੀ ਜੁਗੋ ਜੁਗ ਅਟਲ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰ ਦੇ ਕਾਰਜ ਕਰ ਰਹੇ ਸਨ ਤੇ ਮਾਤਾ ਗੰਗਾ ਜੀ ਦੇ ਨਾਲ ਗੁਰੂ ਮਹਾਰਾਜ ਦਾ ਆਨੰਦ ਕਾਰਜ ਹੋਇਆ, ਕਈ ਸਾਲ ਗੁਰੂ ਮਹਾਰਾਜ ਦੇ ਘਰ ਸਾਹਿਬਜ਼ਾਦਾ ਨਹੀਂ ਸੀ ਹੋਇਆ ਤੇ ਜਿਹੜੇ ਸ਼ਰੀਕ ਸਨ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਬਈ ਇਹਨਾਂ ਦੇ ਘਰ ਤੇ ਪੁੱਤਰ ਹੀ ਨਹੀਂ ਹੈ ਤੇ ਇਹ ਜਿਹੜੀ ਗੁਰਤਾ ਗੱਦੀ ਹੈ ਇਹ ਤੇ ਸਾਡਾ ਹੀ ਹੱਕ ਹੈ, ਇਹ ਤਾਂ ਸਾਨੂੰ ਹੀ ਮਿਲਣੀ ਹੈ। ਪ੍ਰਿਥੀਆ ਆਪਣੇ ਘਰ ਵਾਲੀ ਨੂੰ ਕਈ ਵਾਰ ਕਿਹਾ ਕਰਦਾ ਸੀ ਬਈ ਦੇਖੋ ਸਾਡੇ ਤੇ ਮਿਹਰਬਾਨ ਨੇ ਮਿਹਰ ਕੀਤੀ ਹੈ, ਇਹ ਮਿਹਰਬਾਨ ਵਰਗਾ ਪੁੱਤਰ ਸਾਨੂੰ ਦਿੱਤਾ ਹੈ ਜਿਹੜਾ ਬੜਾ ਲਾਇਕ ਵੀ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਵੀ ਉਹਦੇ ਨਾਲ ਬੜਾ ਪਿਆਰ ਕਰਦੇ ਨੇ। ਮੈਨੂੰ ਇਉਂ ਜਾਪਦਾ ਹੈ ਗੁਰੂ ਅਰਜਨ ਦੇਵ ਤੋਂ ਬਾਅਦ ਮਿਹਰਬਾਨ ਹੀ ਗੁਰੂ ਬਣੇਗਾ। ਤੇ ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਦੇ ਹੋਰ ਸੰਗਤਾਂ ਦੇ ਕੰਨਾਂ ਵਿੱਚ ਪਈਆਂ ਤੇ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਆਖਿਆ, ਜੇ ਤੁਸੀਂ ਆਪਣੀ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਸਾਧ ਸੰਗਤ ਦੀ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ। ਤੇ ਅਖੀਰ ਬਾਬਾ ਬੁੱਢਾ ਸਾਹਿਬ ਜੀ ਕੋਲ ਵੀ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ। ਇਹ ਅਵਚਲ ਨੀਵ ਰੱਖੀ ਗਈ ਸੀ ਕਿਉਂਕਿ ਸਾਹਿਬਜ਼ਾਦੇ ਨਾਲ ਸੰਬੰਧਿਤ ਹੈ। ਤੇ ਫੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾਨੋਂ ਮਾਰਨ ਦੇ ਲਈ ਵੀ ਘਾਤਕ ਹਮਲੇ ਕੀਤੇ ਗਏ। ਪਹਿਲਾਂ ਦਾਈ ਨੂੰ ਸਿਖਾ ਕੇ ਭੇਜਿਆ ਗਿਆ, ਫੇਰ ਕਿਸੇ ਸਪੇਲੇ ਨੂੰ ਭੇਜ ਕੇ ਜ਼ਹਿਰੀਲੇ ਸੱਪ ਦਾ ਡੰਗ ਮਰਵਾਉਣ ਦਾ ਵੀ ਯਤਨ ਹੋਇਆ, ਫੇਰ ਕਿਸੇ ਪਾਪੀ ਬ੍ਰਾਹਮਣ ਨੂੰ ਲਾਲਚ ਦੇ ਕੇ ਜ਼ਹਿਰੀਲਾ ਦਹੀਂ ਖਵਾਉਣ ਦਾ ਵੀ ਇੱਕ ਉਪਰਾਲਾ ਹੋਇਆ। ਪਰ ਹਰ ਪ੍ਰਕਾਰ ਵਾਹਿਗੁਰੂ ਨੇ ਸਾਹਿਬਜ਼ਾਦੇ ਦੀ ਰੱਖਿਆ ਕੀਤੀ। ਇਹ ਉਸ ਘਟਨਾ ਦੇ ਨਾਲ ਸੰਬੰਧਿਤ ਹੋਣ ਕਰਕੇ ਅਬਚਲ ਨੀਵ ਧਰੀ ਦਾ ਅਰਥ ਹੋ ਗਿਆ। ਜਿਹੜੀ ਇਹ ਗੁਰਤਾ ਗੱਦੀ ਦੀ ਨਿਉਂ ਸੀ, ਇਹ ਅਚਲ ਨਿਉਂ ਸੀ ਜੋ ਗੁਰੂ ਨਾਨਕ ਸਾਹਿਬ ਦੀ ਆਪ ਰੱਖੀ ਹੋਈ ਸੀ, ਔਰ ਉਹ ਹੁਣ ਤੱਕ ਉਹ ਗੁਰਤਾ ਗੱਦੀ ਦੀ ਜਿਹੜੀ ਬੁਨਿਆਦ ਹੈ ਪੱਕੀ ਬੁਨਿਆਦ ਹੈ। ਕਿਉਂਕਿ ਇਸ ਵੇਲੇ ਸਾਡੇ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਪਰ ਇਸ ਤੋਂ ਪਹਿਲਾਂ ਤੇ 10 ਗੁਰੂ ਸਾਹਿਬਾਨ ਸਨ ਜੋ ਵਾਰੋ ਵਾਰੀ ਆਪੋ ਆਪਣੇ ਸਮੇਂ ਅੱਗੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹ ਗੁਰਤਾ ਗੱਦੀ ਦੀ ਹੀ ਅਵਚਲ ਨੀਵ ਇਹ ਅਰਥ ਵਧੇਰੇ ਟੁਕਦਾ ਹੈ। ਅਵਚਲ ਨੀਵ ਧਰੀ ਗੁਰੂ ਨਾਨਕ, ਜਿਹੜੀ ਗੁਰੂ ਨਾਨਕ ਦੀ ਰੱਖੀ ਹੋਈ ਸਿੱਖੀ ਮਹਿਲ ਦੀ ਨਿਉਂ ਸੀ, ਗੁਰਤਾ ਗੱਦੀ ਸੀ ਜਿਸ ਦੀ ਟੇਕ ਸਾਰੇ ਹੀ ਸਿੱਖ ਸੰਸਾਰ ਨੂੰ ਸੀ, ਔਰ ਉਹ ਹੁਣ ਜਿਹੜੀ ਗੁਰੂ ਨਾਨਕ ਦੀ ਇਹ ਨਿਉਂ ਰੱਖੀ ਹੋਈ ਸੀ ਰਾਜ ਯੋਗ ਦੀ, ਔਰ ਉਹ ਨਿਤ ਨਿਤ ਹਮੇਸ਼ਾ ਲਈ ਚੜ੍ਹਦੀ ਕਲਾ ਦੇ ਵਿੱਚ ਜਾ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅੰਗੀਕਾਰ ਕੀਓ ਮੇਰਾ ਕਰਤਾ, ਗੁਰਪੂਰੇ ਕੀ ਵਡਿਆਈ, ਅਬਚਲ ਨੀਮ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।